ਬਣਿਆ ਹੋਇਆ ਹਵਾ ਵਰਗਾ। ਹਵਾ ਤਾਂ ਅਜੇ ਮਹਿਸੂਸ ਹੁੰਦੀ ਹੈ, ਫੜੀ ਜਾ ਸਕਦੀ ਹੈ, ਰੋਕੀ ਜਾ ਸਕਦੀ ਹੈ, ਉਹ ਆਕਾਸ਼ ਤੋਂ ਵੀ ਸੂਕਸ਼ਮ ਹੈ। ਉਹਨੂੰ ਇਥਰੀਕਲ ਬੋਡੀ ਕਹਿੰਦੇ ਨੇ, ਸੂਕਸ਼ਮ ਸ਼ਰੀਰ। ਉਹ ਦੁਨੀਆਂ ਹੀ ਅੱਡ ਹੈ ਸੂਕਸ਼ਮ ਸ਼ਰੀਰ ਦੀ, ਆਹ ਦੁਨੀਆਂ ਹੋਰ ਹੈ, ਉਹ ਦੁਨੀਆਂ ਹੋਰ ਹੈ, ਉੱਥੇ ਉਹ ਜਿਹਾ ਹੀ ਵਰਤਾਰਾ ਸੂਕਸ਼ਮ ਸ਼ਰੀਰਾਂ ਦਾ, ਉਹ ਵਾਸ਼ਨਾ ਦੇ ਨਾਲ ਵਰਤਾਰਾ ਚੱਲਦਾ। ਉੱਥੇ ਜਿਹੋ ਜਿਹੀਆਂ ਵਾਸ਼ਨਾ ਇੱਥੇ ਬਣਾ ਲਈਆਂ, ਉਹ ਜਿਹਾ ਹੀ ਵਰਤਾਰਾ ਉੱਥੇ ਚੱਲੇ। ਉਹਦੇ ਅੰਦਰ ਇੱਕ ਹੋਰ ਹੈ ਐਸਟਰਲ ਬੋਡੀ, ਉਹ ਐਸਟਰਲ ਬੋਡੀ ਨੂੰ ਜਿਹੜਾ ਸਤਿਆ ਦੇ ਕੇ ਇੰਜਣ ਚਲਾਉਂਦਾ, ਸੈੱਲ ਚਲਾਉਂਦਾ ਹੈ, ਉਹ ਤੂੰ ਹੈ ਆਪਣੇ ਆਪ ਨੂੰ ਪਛਾਣ। ਮਹਾਰਾਜ ਕਹਿੰਦੇ ਕਹੋ ਨਾਨਕ ਬਿਨਾ ਪਾ ਚੀਨੇ ਮਿਟੇ ਨਾ ਭਰਮ ਕੀ ਕਾਈ। ਸੋ ਜਦੋਂ ਇਹ ਇਹਨੂੰ ਪਛਾਣ ਲਿਆ, ਫਿਰ ਸਮਝ ਆ ਜਾਏਗੀ ਕਬੀਰ ਨਿਰਮਲ ਬੂੰਦ ਕਾਸ਼ ਕੀ ਲੀਨੀ ਭੂਮ ਮਿਲਾਏ, ਅਣਕ ਸਿਆਣੇ ਪਚ ਗਏ ਨਾ ਨਿਰਵਾਰੀ ਜਾਏ। ਹੁਣ ਅੱਡ ਤਾਂ ਹੋ ਨਹੀਂ ਸਕਦੀ, ਕਿਉਂਕਿ ਅੱਖਾਂ ਜੀ ਹੋ ਕੇ ਦੇਖਦੀ ਹੈ, ਉਹ ਤਾਂ ਨਹੀਂ ਦੇਖਦੀ, ਉਹ ਤਾਂ ਹੈ ਜੀ ਸਤ ਚਿੱਤ ਆਨੰਦ। ਉਹਦਾ ਇੱਕ ਪਰਛਾਵਾਂ ਬ੍ਰੇਨ ਚ ਪੈਂਦਾ, ਉਹ ਪਰਛਾਵਾਂ ਮੈਂ ਬਣ ਗਿਆ। ਨਾਨਕ ਤਰਵਰ ਏਕ ਫਲ ਦੋਏ ਪੰਖੇਰੂ ਆਏ, ਆਪਤ ਜਾਤ ਨਾ ਦੀ ਸਹੀ ਨਾ ਪਰ ਪੰਖੀ ਤਾਏ। ਇੱਕ ਤਾਂ ਉਹ ਹੈ ਜਿਹੜਾ ਕਿਤੇ ਆਉਂਦਾ ਨਹੀਂ, ਕਿਤੇ ਜਾਂਦਾ ਨਹੀਂ, ਪਰਮ ਆਨੰਦ ਚ ਰਹਿੰਦਾ, ਇੱਕ ਭਟਕਦਾ ਫਿਰਦਾ ਨੱਠਿਆ ਹੀ ਫਿਰਦਾ। ਉਹ ਜਿੰਨਾ ਨੱਠਦਾ ਜਿੰਨਾ ਦੌੜਦਾ ਹੈ, ਜੇਤਾ ਉਡੇ ਦੁੱਖ ਕਣੋ ਦਾਜੇ ਤੇ ਬਿਲਾਏ, ਓਨਾ ਹੀ ਦਜਦਾ ਓਨਾ ਹੀ ਬਿਲਾਪ ਕਰਦਾ ਜਿੰਨਾ ਨੱਠਦਾ। ਨੱਠ ਕੇ ਕਿਤੇ ਕੋਈ ਮੰਜ਼ਿਲ ਮਿਲ ਜਾਂਦੀ ਹੈ? ਕੋਟ ਜੋਰੇ ਲਾ ਕਰੋਰੇ ਮਨ ਨਾ ਹੋਰੇ ਪਰੇ ਪਰੇ ਹੀ ਘੋਲ ਜੀ, ਉਹ ਤਾਂ ਹੋਰ ਗਾਹਾਂ ਹੋਰ ਗਾਹਾਂ ਹੋਰ ਗਾਹਾਂ ਜਾਂਦਾ। ਮੈਂ ਰਾਤ ਦੱਸਿਆ ਸੀ ਇੱਕ ਪ੍ਰੇਮੀ ਦੇ ਗੱਲ ਦੇ ਸਮਝ ਆ ਗਈ, ਪਤਾ ਨਹੀਂ ਕਿਸੇ ਮਹਾਂਪੁਰਸ਼ ਤੋਂ ਸੁਣ ਲਈਏ, ਆਪਣੇ ਆ ਲੁਧਿਆਣੇ ਜ਼ਿਲ੍ਹੇ ਦਾ ਜਲੰਧਰ ਦਾ ਸੀਗਾ। ਉਹਦੇ ਮਜ਼ਦੂਰੀ ਕਰਦਾ ਹੁੰਦਾ ਉੱਥੇ ਕਨੇਡਾ ਦੇ ਅੰਦਰ, ਪੜ੍ਹ ਗਿਆ ਰਾਤਾਂ ਨੂੰ ਪੜ੍ਹਨਾ ਦਿਨੇ ਮਜ਼ਦੂਰੀ ਕਰਨੀ, ਅਤੇ ਪੜ੍ਹਿਆ ਉਹ ਸਪੋਰਟਸ ਆ ਕੇ ਖੇਲਾਂ ਫੁੱਲਾਂ ਹੁੰਦੀਆਂ, ਛੱਡ ਛੁੱਟ ਕੇ ਕਹਿਣ ਲੱਗੇ ਕੀ ਕਰਨਾ, ਪ੍ਰੋਪਰਟੀ ਡੀਲਰ ਬਣ ਗਿਆ। ਇਮਾਨਦਾਰ ਬੰਦਾ ਸੀ, ਮਿਹਨਤ ਕਰਨ ਵਾਲਾ ਸੀ, ਉਹਦੇ ਕੋਲ ਇੰਨਾ ਪੈਸਾ ਆਇਆ ਬੇਅੰਤ ਹੋ ਗਿਆ। ਉਹਦੇ ਮਨ 'ਚ ਆਇਆ ਵੀ ਇਹ ਪੈਸਾ ਮੇਰੇ ਨਾਲ ਤਾਂ ਜਾਣਾ ਨਹੀਂ, ਇੱਥੇ ਹੀ ਰਹਿ ਜਾਣਾ, ਜੇ ਮਰ ਜਾ ਫਿਰ ਕੀ ਬਣੂ, ਇਹ ਤਾਂ ਸੁਸਾਇਟੀ ਦਾ ਕਰਜ਼ਾ ਹੈ ਮੇਰੇ ਸਿਰ। ਉਹਨੇ 1,73 ਕਰੋੜ ਰੁਪਈਆ ਦਾਨ ਕਰਤਾ, ਆਪਦੇ ਕੋਲ ਸਿਰਫ ਖਾਣ ਪੀਣ ਜੋਗਾ ਹੀ ਰੱਖ ਲਿਆ। ਕਹਿੰਦਾ ਮੈਨੂੰ ਤਾਂ ਹੈਗੀ ਇੰਨੇ ਕੁ ਦੀ ਲੋੜ, ਦਮੜਾ ਤੇ ਸੀਗਾ ਜੋ ਖਰਚੇ ਔਰ ਖਾਏ, ਦੇਵੇ ਦਲਾਵੇ ਰਜ਼ਾਏ ਕਦਾਏ, ਹੋਤਾ ਨਾ ਰੱਖੇ ਅਕੇਲਾ ਨਾ ਖਾਏ। ਆਹ ਬਾਤ ਉਹਦੇ ਸਮਝ ਆ ਗਈ, ਤਿੰਨ ਸੇ ਦਿਹਾੜੀ ਕਾ ਮਹਿਮਾਨ ਅਬਰ ਬਸ ਤੁਝ ਪਾਏ ਮਾਨ। ਸੋ ਜਿਹਦੇ ਸਮਝ ਨਹੀਂ ਆਉਂਦੀ ਉਹ ਫਿਰ ਜੋੜ ਜੋੜ ਰੱਖਦਾ, ਫਿਰ ਉਹਨੂੰ ਕੀ ਕਰ ਲੂਗਾ, ਨਾਲ ਲੈ ਜੂਗਾ, ਨਾਲ ਤਾਂ ਜਾਂਦਾ ਨਹੀਂ। ਆਹ ਸਰੀਰ ਨਹੀਂ ਜਾਂਦੇ, ਝਗੜਾ ਸਾਰਾ ਇਸ ਕਰਕੇ ਕਿ ਅਸੀਂ ਆਪਣੇ ਆਪ ਨੂੰ ਸਰੀਰ ਸਮਝ ਲਿਆ ਤਾਂ ਅਸੀਂ ਔਖੇ ਹੁੰਦੇ ਫਿਰਦੇ ਹਾਂ। ਸੋ ਇਹ ਤੇ ਅੱਗੇ ਫਿਰ ਕਾਰਨ ਸਰੀਰ ਹੋਇਆ ਕਰਦਾ ਹੈ, ਕਾਰਨ ਸਰੀਰ ਦੇ ਵਿੱਚ ਜਿਹੜਾ ਸੱਤਾ ਦਿੰਦਾ ਹੈ ਉਹ ਤੁਸੀਂ ਹੋ, ਆਪਣਾ ਆਪ ਪਛਾਣੋ, ਉਹਨੂੰ ਆਤਮਾ ਕਹਿੰਦੇ ਨੇ। ਆਤਮਾ ਜਦ ਅਸੀਂ ਪਛਾਣ ਲਿਆ ਫਿਰ ਤਾਂ ਪਤਾ ਹੀ ਨਹੀਂ ਲੱਗਦਾ ਵੀ ਇੱਥੇ ਦੂਜਾ ਕੋਈ ਹੈ ਹੀ ਨਹੀਂ, ਇਹ ਤਾਂ ਮੇਰਾ ਹੀ ਆਤਮਾ ਸਾਰਿਆਂ ਦੇ ਅੰਦਰ ਸੱਤਾ ਪਾ ਰਿਹਾ, ਇੱਕੋ ਹੀ ਸੂਰਜ ਹੈ, ਕਰੋੜ ਭਾਂਡੇ ਦੇ ਵਿੱਚ ਉਹਦਾ ਪਰਛਾਵਾਂ ਪੈ ਰਿਹਾ, ਜੇ ਪਾਣੀ ਨਾਲ ਭਰੇ ਹੋ ਸਮੁੰਦਰ ਵਿੱਚ ਵੀ ਇੱਕੋ ਹੀ ਸੂਰਜ ਹੋਏਗਾ, ਚਾਹੇ ਉਹ ਧਰਤੀ ਤੋਂ 3 ਗੁਣਾ ਵੱਡਾ, 2 ਨਹੀਂ ਦਿਸਦੇ। ਆ ਚੂੰਗੜੇ ਭਰ ਕੇ ਤੁਸੀਂ 100 ਰੱਖ ਦਿਓ, 100 ਇਹ ਸੂਰਜ ਨਜ਼ਰ ਆਊ, ਇਕੱਲੇ ਇਕੱਲੇ 'ਚ ਨਜ਼ਰ ਆਊ। ਇੱਕ ਸ਼ੀਸ਼ੇ ਦੇ ਕਰੋੜ ਟੁਕੜੇ ਬਣਾ ਦਿਓ, ਭੰਨ ਭੰਨ ਕੇ ਇੱਥੇ ਸਾਰੇ ਖੰਡਾ ਦਿਓ, ਕਿਸੇ ਟੁਕੜੇ ਨੂੰ ਚੱਕ ਕੇ ਦੇਖ ਲਓ, ਉਹਦੇ 'ਚ ਸੂਰਜ ਨਜ਼ਰ ਆਏਗਾ। ਐਸੇ ਤਰ੍ਹਾਂ ਦੇ ਨਾਲ ਚਾਹੇ ਖਰਮਾਂ ਹੀ ਸਰੀਰ ਬਣ ਜਾਣ, ਸਾਰਿਆਂ ਦੇ ਵਿੱਚ ਇੱਕੋ ਹੀ ਆਤਮਾ ਨਜ਼ਰ ਆਉਂਦਾ, ਉਹਦਾ ਹੀ ਪ੍ਰਕਾਸ਼ ਹੈ। ਸੋ ਮਹਾਰਾਜ ਕਹਿੰਦੇ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ ਤਾਂ ਸਹੀ, ਪ੍ਰੇਮੀਆਂ ਪਛਾਣਨ ਵਾਸਤੇ ਆਇਆ ਸੀ, ਜਦ ਪਛਾਣ ਲਿਆ ਫਿਰ ਤੇਰੇ ਸਾਰੇ ਦੁੱਖਾਂ ਦਾ ਖਾਤਮਾ ਹੋ ਗਿਆ, ਸਾਰੇ ਤੇਰੇ ਕੰਮ ਪਰਮੇਸ਼ਰ ਆਪ ਕਾ, ਤੇਰਾ ਕੰਮ ਕੋਈ ਨਹੀਂ, ਸਾਰਾ ਸੰਸਾਰ ਹੀ ਆਪਣਾ ਕੰਮ ਬਣ ਜਾਂਦਾ, ਫਿਰ ਉਹ ਯੂਨੀਵਰਸਲ ਮੈਨ ਬਣ ਜਾਂਦਾ। ਪਹਿਲਾਂ ਜਿਹੜਾ ਮੈਨ ਹੈ ਮੈਟਲ ਮੈਨ ਹੈ, ਮੈਟਲ ਕਹਿੰਦੇ ਨੇ ਧਾਤ ਨੂੰ, ਧਾਤ ਦੇ ਜਿਹੜੇ ਪਰਮਾਣੂ ਨੇ ਉਹ ਇੰਨੇ ਸੰਘੜੇ ਹੁੰਦੇ ਨੇ ਤਾਂ ਹੀ ਭਾਰੀ ਹੁੰਦੀ ਹੈ, ਉਹ ਬਿਲਕੁਲ ਇਹ ਫਿੱਤ ਨਹੀਂ ਹੁੰਦਾ। ਇਹ ਜਿਹੜਾ ਮੈਟਲ ਟਾਈਪ ਮੈਨ ਹੁੰਦਾ ਉਹ ਆਪਣੇ ਆਪ ਜੋਗਾ ਹੁੰਦਾ, ਸੰਸਾਰ ਜੋਗਾ ਨਹੀਂ ਹੁੰਦਾ, ਨਾ ਪਰਉਪਕਾਰ ਕਰੇ ਨਾ ਕਿਸੇ ਦਾ ਭਲਾ ਸੋਚੇ, ਜਦ ਸੋਚੂ ਆਪਣਾ ਸੋਚੂ, ਜੇ ਕਿਸੇ ਚੰਗੀ ਸੁਸਾਇਟੀ 'ਚ ਵੜੂ ਉੱਥੋਂ ਇਹ ਸੋਚ ਕੇ ਵੜੂ ਵੀ ਮੇਰਾ ਲਾਭ ਇੱਥੇ ਕੀ ਹੋਊ, ਮੇਰੀ ਬਿਜ਼ਨਸ ਚੱਲ ਜੂ, ਇੱਥੇ ਮੈਂ ਲੋਕਾਂ ਨੂੰ ਦਿਖਾਵਾਂ ਬਣ ਕੇ ਕੁਛ। ਦੂਸਰਾ ਹੋਇਆ ਕਰਦਾ ਵੈਜੀਟੇਬਲ ਟਾਈਪ ਮੈਨ, ਵੈਜੀਟੇਬਲ ਦਾ ਇਹ ਹੁੰਦਾ ਵੀ ਬੇਲਾਂ ਜਿਹੜੀਆਂ ਚੜ੍ਹਦੀਆਂ ਨੇ ਉੱਤੇ ਨੇੜੇ ਨੇੜੇ ਦੇ ਦਰੱਖਤਾਂ 'ਤੇ ਚੜ੍ਹ ਜਾਂਦੀਆਂ ਜਾਂ ਬਾੜ 'ਤੇ ਚੜ੍ਹ ਜਾਂਦੀਆਂ ਨੇੜੇ ਨੇੜੇ। ਇਸੇ ਤਰ੍ਹਾਂ ਜਿਹੜਾ ਵੈਜੀਟੇਬਲ ਟਾਈਪ ਮੈਨ ਹੈ ਉਹ ਆਪਣੇ ਪਰਿਵਾਰ ਵਾਸਤੇ ਜਿਉਂਦਾ, ਸੰਸਾਰ ਵਾਸਤੇ ਨਹੀਂ ਜਿਉਂਦਾ, ਆਪਣਾ ਹੀ ਬੜਾ ਨਿੱਕਾ ਜਿਹਾ ਸਰਕਲ ਹੈ, ਭਰਾ ਦੇ ਪਰਿਵਾਰ ਵਾਸਤੇ ਨਹੀਂ ਜਿਉਂਦਾ, ਚਾਚੇ ਦੇ ਪਰਿਵਾਰ ਵਾਸਤੇ ਨਹੀਂ ਜਿਉਂਦਾ, ਮਾਮੇ ਦੇ ਪਰਿਵਾਰ ਵਾਸਤੇ, ਆਪਣੇ ਵਾਸਤੇ ਹੀ ਜਿਉਂਦਾ। ਫਿਰ ਹੁੰਦਾ ਐਨੀਮਲ ਟਾਈਪ ਮੈਨ, ਐਨੀਮਲ ਟਾਈਪ ਜਿਹੜਾ ਮੈਨ ਹੁੰਦਾ ਹੈ, ਇਹ ਆਪਣੇ ਪਸ਼ੂ ਜਿਵੇਂ ਹੁੰਦੇ ਨੇ, ਮੱਝਾਂ ਮੱਝਾਂ 'ਚ ਬਹਿੰਦੀਆਂ, ਭੇਡਾਂ ਭੇਡਾਂ 'ਚ, ਬੱਕਰੀਆਂ ਬੱਕਰੀਆਂ 'ਚ, ਗਊਆਂ ਗਊਆਂ 'ਚ, ਇਹ ਆਪਣੀ ਕਮਿਊਨਿਟੀਆਂ ਬਣਾ ਲੈਂਦੇ ਨੇ, ਜਾਤਾਂ 'ਚ ਮੰਨ ਲੈਂਦੇ ਨੇ ਵੀ ਇਹ ਜੱਟ ਹੈ, ਇਹ ਫਲਾਣਾ ਹੈ, ਇਹ ਤਿਮਕਾ ਹੈ, ਇਹ ਅਮਕਾ ਹੈ, ਆਪਸ ਵਿੱਚ ਬੋਲ ਚਾਲ ਜ਼ਿਆਦਾ ਰੱਖਣਗੇ, ਦੂਏ ਦੂਏ ਨਹੀਂ ਗੱਲਦਾ, ਇਦੂ ਕਹਾਂ ਫਿਰ ਇਕੱਠੇ ਹੋ ਜਾਣਗੇ ਵੀ ਅਸੀਂ ਸਿੰਘ ਹਾਂ, ਫਿਰ ਦੂਜੀਆਂ ਕਮਿਊਨਿਟੀਆਂ ਆ ਗਈਆਂ, ਉਹ ਕਹਿੰਦਾ ਇਹ ਈਸਾਈ ਹੈ, ਇਹ ਮੁਸਲਮਾਨ ਹੈ, ਹਿੰਦੂ ਹੈ, ਇਹ ਬੋਧੀ ਹੈ, ਜੈਨੀ ਹੈ, ਪਾਰਸੀ ਹੈ, ਮੁੱਕਦਾ ਕਿਤੇ ਕੰਮ, ਫਿਰ ਹੋਰ ਵੰਡ ਹੋ ਜਾਂਦਾ ਵੀ ਇਹ ਪਾਕਿਸਤਾਨੀ ਹੈ ਜੀ, ਇਹ ਅਫਗਾਨਿਸਤਾਨੀ ਹੈ ਜੀ, ਇਰਾਨੀ ਹੈ ਜੀ, ਇਹ ਯੂਰਪੀਨ ਹੈ, ਆਤਮਾ ਤਾਂ ਇੱਕੋ ਹੀ ਹੈ, ਇਹ ਐਨੀਮਲ ਟਾਈਪ ਮੈਨ ਹੁੰਦਾ। ਇੱਕ ਹੁੰਦਾ ਮੂਨ ਟਾਈਪ ਮੈਨ, ਜਿਵੇਂ ਮੂਨ ਰਿਵੋਲਵ ਕਰਦਾ ਹੈ ਧਰਤੀ ਦੇ ਦੁਆਲੇ ਘੁੰਮਦਾ ਹੈ, ਐਂ ਉਹ ਯੂਨੀਵਰਸ ਦੇ ਵੀ ਦੁਆਲੇ ਘੁੰਮਦਾ ਉਹ ਆਦਮੀ, ਉਹ ਫਿਰ ਆਪਣੇ ਵਾਸਤੇ ਨਹੀਂ ਜਿਉਂਦਾ, ਉਹਨੂੰ ਪਰਉਪਕਾਰੀ ਕਹਿੰਦੇ ਨੇ, ਉਹ ਦੂਸਰੇ ਵਾਸਤੇ ਜਿਉਂਦਾ। ਗੁਰੂ ਦਸਵੇਂ ਪਾਤਸ਼ਾਹ ਨੂੰ ਕੀ ਲੋੜ ਪਈ ਸੀਗੀ ਵੀ ਆਪਣੇ ਪੁੱਤਰ ਕੁਰਬਾਨ ਕਰਾਉਂਦੇ, ਚਾਰੇ ਹੀ ਕਰਵਾ ਦਿੱਤੇ, ਇੱਕ ਅੱਧਾ ਵੀ ਨਹੀਂ ਰੱਖਿਆ ਹੈਗਾ, ਮਾਤਾ ਬਿਰਧ ਅਵਸਥਾ ਸੀ, ਉਹਨੂੰ ਇਹ ਪਹਿਲਾਂ ਭੇਜ ਦਿੰਦੇ, ਮਹਾਰਾਜ ਨੂੰ ਤਾਂ ਸਾਰਾ ਹੀ ਪਤਾ ਸੀ ਵੀ ਐਂ ਭਾਣਾ ਵਰਤਣਾ ਹੈ, ਜੇ ਮਾਤਾ ਜੀਤੋ ਜੀ ਨੂੰ ਪਤਾ ਲੱਗ ਗਿਆ ਸੀ ਵੀ ਆਹ ਭਾਣਾ ਵਰਤਣ ਵਾਲਾ ਹੈ, ਤਾਂ ਮਹਾਰਾਜ ਜੀ ਕਹਿੰਦੇ ਮਾਤਾ ਜੀ ਨੂੰ ਵੀ ਪਤਾ ਸੀ ਵੀ ਆਹ ਭਾਣਾ ਵਰਤਣਾ, ਉਹ ਕਿਤੇ ਘੱਟ ਸੀ, 28 ਸਾਲ ਤਾਂ ਗੁਰੂ ਤੇਗ ਬਹਾਦਰ ਸਾਹਿਬ ਦੇ ਦਰਵਾਜ਼ੇ ਮੂਹਰੇ ਬੈਠ ਕੇ ਤਪੱਸਿਆ ਕਰੀ ਸੀ ਉਹਨਾਂ ਨੇ, ਬਾਗ ਸ਼ੁੱਧ ਹੁੰਦੇ ਸੀ, ਲੇਕਿਨ ਰੱਬ ਦੀ ਰਜ਼ਾ ਚੱਲਦੇ ਸੀ, ਰੱਬ ਦੀ ਰਜ਼ਾ ਇਹੀ ਸੀ ਕਿ ਸੰਸਾਰ ਦਾ ਭਲਾ ਕਰੋ, ਸੰਸਾਰ ਵਾਸਤੇ ਜਿਉ, ਆਪਣੇ ਵਾਸਤੇ ਨਾ ਜਿਉ, ਮਾਛੀਵਾੜੇ ਦੇ ਜੰਗਲ 'ਚ ਪਏ ਨੇ, ਆਪਣੇ ਵਾਸਤੇ ਨਹੀਂ ਪਏ, ਸੰਸਾਰ ਵਾਸਤੇ ਪਏ, ਸੋ ਇਸ ਤਰ੍ਹਾਂ ਦੇ ਨਾਲ ਉਹਨੂੰ ਪਰਉਪਕਾਰੀ ਜੀਵਨ ਕਹਿੰਦੇ ਨੇ, ਉਹ ਆਪਣੇ ਵਾਸਤੇ ਨਹੀਂ ਹੁੰਦਾ, ਉਹ ਸੰਸਾਰ ਵਾਸਤੇ ਹੁੰਦਾ, ਜਦੋਂ ਆਪਣੇ ਸਰੂਪ ਦਾ ਗਿਆਨ ਹੋ ਜਾਂਦਾ ਫਿਰ ਕੋਈ ਦੂਆ ਨਹੀਂ ਰਹਿੰਦਾ, ਆਪਣਾ ਹੀ ਸਰੂਪ ਬਣ ਜਾਂਦਾ। ਮਹਾਰਾਜ ਕਹਿੰਦੇ ਇਹ ਕੰਮ ਨੂੰ ਪਛਾਣਨ ਵਾਸਤੇ, ਨਾਮ ਦੀ ਪ੍ਰਾਪਤੀ ਵਾਸਤੇ ਸੰਸਾਰ 'ਚ ਆਇਆ ਸੀ, ਲੇਕਿਨ ਕਿੱਡਾ ਧੋਖਾ ਹੋ ਗਿਆ, ਕਿੱਡਾ ਧੋਖਾ ਹੋ ਗਿਆ, ਉਹ ਜਿਹਦੇ ਨਾਲ ਜੁੜਿਆ ਹੋਇਆ ਸੀ ਉਹ ਤੋਂ ਵਿਛੜ ਗਿਆ, ਆਪਣੇ ਆਤਮ ਸਰੂਪ ਦੇ ਪਦ ਤੋਂ ਥੱਲੇ ਗਿਰ ਗਿਆ, ਵਿਛੜ ਕੇ ਦੁਖੀ ਹੋ ਰਿਹਾ, ਇਸ ਤਰ੍ਹਾਂ ਨਾਲ ਫਰਮਾਨ ਕਰਦੇ ਨੇ। ਜੀਵ ਵਿਛੜ ਗਿਆ। ਵਿਛੜਿਆ ਹੋਇਆ ਤਾਂ ਚਾਹੀਦਾ ਸੀ ਆਪਣੇ ਪਿਤਾ ਦੇ ਨਾਲ ਹੀ ਰਹਿੰਦਾ, ਪਰ ਬਾਹਰ ਜਦੋਂ ਨਜ਼ਾਰਾ ਦੇਖਿਆ, ਪਰਮੇਸ਼ਰ ਦੀ ਕੁਦਰਤ ਬਣਾਈ ਹੋਈ, ਉਹਦੇ ਵਿੱਚ ਮੋਹਿਆ ਗਿਆ, ਆਪਣੇ ਅਸਲੇ ਨੂੰ ਛੱਡ ਦਿੱਤਾ ਤੇ ਮੋਹ ਕੇ ਕਿੱਥੇ ਚਲਿਆ ਗਿਆ, ਜੀਵ ਬਣ ਗਿਆ। ਤੇ ਜੀਵ ਬਣ ਕੇ ਦੁਖੀ ਹੁੰਦਾ, ਜੰਮਦਾ ਮਰਦਾ, ਜੰਮਦਾ ਮਰਦਾ, ਚੱਕਰ ਗਲ ਪੈ ਗਿਆ ਕਾਲ ਦਾ, ਛੁੱਟਣ ਦਾ ਨਾਂ ਨਹੀਂ ਲੈਂਦਾ, ਨਾ ਕੋਈ ਛਡਾਉਣ ਵਾਲਾ, ਨਾ ਕੋਈ ਪੁਕਾਰ ਸੁਣਨ ਵਾਲਾ। ਸੋ ਕਹਿੰਦੇ ਫਿਰਦਾ 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 ਫਿਰਦਾ, ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬਿਰਖ ਜਿਓ। ਕਿਉਂ ਵਿਛੜ ਗਿਆ ਇਹ ਬਣਜਾਰਾ, ਹੁਣ ਸਫ਼ਰ ਕੱਢਦਾ ਫਿਰਦਾ। ਕਿਤੇ ਰੁੱਖ ਬਿਰਖਾਂ ਮਚੀਨੇ, ਕਿਤੇ ਪਸ਼ੂ ਉਪਾਏ, 22 ਲੱਖ ਕਿਸਮ ਦੀਆਂ ਜੜੀਆਂ ਬੂਟੀਆਂ ਦਰਖਤ ਇਹ ਬਣਦਾ ਤੁਰਿਆ ਆਇਆ। ਫਿਰ 7.5 ਲੱਖ ਉੜਨ ਵਾਲੇ ਪੰਛੀ ਬਣਿਆ, 7.5 ਲੱਖ ਕਿਸਮ ਦੇ ਪੇਟ ਭਾਰ ਰਿੰਗਣ ਵਾਲੇ ਸਰੀਰ ਇਹਨੇ ਧਾਰਨ ਕਰੇ, 4 ਲੱਖ ਕਿਸਮ ਦੇ ਪਸ਼ੂਆਂ ਦੇ ਰੂਪ ਧਾਰਨ ਕਰੇ, ਤੇ 2 ਲੱਖ ਕਿਸਮ ਦੇ ਅਗਿਆਤ ਰੂਹਾਂ ਜਿਹਨਾਂ ਕੋਲ ਸਰੀਰ ਨਹੀਂ ਹੈਗੀਆਂ, ਨਜ਼ਰ ਨਹੀਂ ਆਉਂਦੀਆਂ, ਉਹਨਾਂ ਦੇ ਸਰੀਰ ਧਾਰਨ ਕਰੇ, ਸੂਖਸ਼ਮ ਸਰੀਰ, ਬਾਕੀ ਦੇ ਪਾਣੀ ਦੇ ਵਿੱਚ ਰਹਿਣ ਵਾਲੀਆਂ ਮੱਛੀਆਂ ਕੱਛੀਆਂ ਦੇ ਧਾਰਨ ਕਰੇ। ਕਹਿੰਦੇ ਐਡਾ ਵਿਛੋੜਾ ਹੋ ਗਿਆ ਇਹਨੂੰ, ਇਹ ਵਿਛੜਦਾ ਵਿਛੜਦਾ ਤੁਰਦਾ 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 ਵਾਹਿਗੁਰੂ ਦੀ ਹੋ ਗਈ ਮਿਹਰ ਤੇ ਮਨੁੱਖ ਦੇ ਜਾਮੇ ਚ ਆ ਪਿਆ। ਮਾਨਸ ਜਨਮ ਦੁਲੰਭ ਹੈ, ਛਿਣ ਪੰਗਰ ਛਲ ਦੇਹੀ ਇਸ਼ਾਰਾ, ਮਿਲ ਤਾਂ ਗਿਆ ਪਰ ਇਹ ਛਿਣ ਪੰਗਰ ਹੈ। ਛਿਣ ਪੰਗਰ ਉਹਨੂੰ ਕਹਿੰਦੇ ਨੇ ਜਿਹੜਾ ਸਦਾ ਨਾ ਰਹੇ, ਬਾਲ ਜਵਾਨੀ ਔਰ ਬਿਰਧ ਫੁੰਨ ਤੀਨ ਅਵਸਥਾ ਜਾਣ, 3 ਅਵਸਥਾ ਚ ਜਿਹੜਾ ਲੰਘਦਾ ਹੈ। ਪਹਿਲਾਂ ਬਾਲਪਨ ਹੈ, ਛੋਟਾ ਜਿਹਾ ਬੱਚਾ ਹੋ ਕੇ ਸੰਸਾਰ ਦੇ ਵਿੱਚ ਦਿਸਣ ਲੱਗ ਗਿਆ, ਫਿਰ ਜਵਾਨ ਹੋ ਗਿਆ, ਫਿਰ ਕਿਸੇ ਗੁਰੂ ਦੀ ਪੀਰ ਦੀ ਸੰਤ ਦੀ ਕਿਸੇ ਦੀ ਬਾਤ ਨਹੀਂ ਮੰਨਦਾ, ਆਪਣੀ ਉਹ ਮਨੌਤ ਰੱਖਦਾ। ਫਿਰ ਬੁੱਢਾ ਹੋ ਗਿਆ, ਬੁੱਢਾ ਹੋਇਆ ਸ਼੍ਰੀ ਸ਼ੇਖ ਫਰੀਦ ਕੰਬਣ ਲੱਗੀ ਦੇ, ਜੇ 100 ਵਰਿਆਂ ਜੀਵਣਾ ਪੀਤਾ ਨਾ ਹੋ ਸੀਖੇ। ਫਿਰ ਰਹਿੰਦਾ ਨਹੀਂ ਹੈ, ਇਹਨੇ ਇੱਥੇ ਰਹਿਣਾ ਨਹੀਂ ਹੈ। ਫਿਰ ਇਹਦੇ ਵਿੱਚ ਖੂਬੀ ਇਹ ਹੈ, ਇਹ ਛਿਣ ਭੰਗਰ ਹੈ। ਛਿਣ ਭੰਗਰ ਨੂੰ ਉਹਨੂੰ ਕਹਿੰਦੇ ਨੇ ਜਿਹੜਾ 1 ਸਕਿੰਟ ਦੇ ਵਿੱਚ ਇਹ ਨਾਸ਼ ਹੋ ਜਾਵੇ, ਜਿਹਨੂੰ ਨਾਸ਼ ਹੋਣ ਨੂੰ ਟਾਈਮ ਨਾ ਲੱਗੇ। ਮਹਾਰਾਜ ਇਸ ਤਰ੍ਹਾਂ ਨਾਲ ਫਰਮਾਨ ਕਰਦੇ ਹਨ, ਇੱਥੇ ਕੀ ਮੰਨਿਆ ਦਾਂ ਤੇਰੀਆਂ ਪਾਣੀ ਦੇ ਆਗਲ ਇੰਨਾ ਕ ਛਿਣ ਭੰਗਰ ਦੇ ਗਿਆ। ਮਹਾਰਾਜ ਕਹਿੰਦੇ ਮਾਨਸ ਜਨਮ ਦਲੰਬ ਹੈ, ਛਿਣ ਭੰਗਰ ਛਲ ਦੇਹੀ ਛਾਰ। ਇਹ ਛਾਰ ਬਣ ਜਾਂਦੀ ਹੈ ਦੇਹੀ, ਛਿਣ ਭੰਗਰ ਹੈ। ਪਤਾ ਨੀ ਕਿਹੜੇ ਵੇਲੇ ਇੰਨਾ ਕ ਠਾਨਕਾ ਲੱਗ ਗਿਆ, ਤੁਰਿਆ ਜਾਂਦਾ ਸਕੂਟਰ ਇੱਕ ਕਾਸੇ ਚ ਲੱਗੇ। ਕੱਲ ਮੈਂ ਇੱਥੇ ਮੁਡੇੜੀ ਗਿਆ ਤੇ ਮਹਿੰਦਰ ਸੋਹਣੇ ਕਹਿੰਦੇ ਸਾਡੀ ਭਾਣਜੀ ਹੈ ਉਹਨਾਂ ਦੇ ਘਰ, ਜ਼ਰੂਰ ਚੱਲੋ। ਉੱਥੇ ਗਿਆ ਤਾਂ ਬੀਬੀ ਦੇ ਲੱਤ ਤੇ ਸੱਟ ਲੱਗੀ ਹੋਈ ਸੀ, ਟੁੱਟ ਗਈ ਸੀ ਲੱਤ ਦੋ ਵਾਰੀ। ਮੈਂ ਬੇਟਾ ਕਿਵੇਂ ਹੋਈ? ਕਹਿਣ ਲੱਗੇ ਮੇਰੀ ਭੈਣ ਸੀ, ਭਣੋਈਆ ਸੀ, ਤੇ ਮੈਂ ਉਹਨਾਂ ਨੂੰ ਲੈ ਕੇ ਆ ਰਹੇ ਸੀ ਤੁਹਾਡੇ ਵੱਲ। ਰਸਤੇ ਦੇ ਵਿੱਚ ਮੁੜੇ ਅਚਾਨਕ ਆ ਕੇ ਟਰੱਕ ਨੇ ਵਿੱਚ ਮਾਰਿਆ। ਲੱਗਦੀ ਸਾਰ ਉਹ ਤਾਂ ਉੱਥੇ ਹੀ ਚੜ੍ਹਾਈ ਕਰ ਗਿਆ। ਦੂਜੀ ਭੈਣ ਦੀਆਂ ਦੋਏ ਲੱਤਾਂ ਟੁੱਟ ਗਈਆਂ, ਮੇਰੀ ਇੱਕ ਟੁੱਟ ਗਈ। ਕੋਈ ਹੈ ਇਹਦਾ ਪ੍ਰਵਾਸਾ? ਕਿਆ ਪ੍ਰਵਾਸਾ ਇਸ ਭਾਂਡੇ ਕਾ, ਇਤਨਾ ਕੁ ਲਾਗੇ ਠਨਕਾ। ਇਹਦਾ ਮਾਣ ਕਰੀ ਬੈਠਾ ਇਹ, ਲੋਕਾਂ ਨਾਲ ਲੜਾਈਆਂ ਝਗੜੇ ਫਸਾਦ ਕਰਦਾ ਹੈ, ਪਤਾ ਨੀ ਕਦ ਤੁਰ ਜਾਣਾ। ਸੋ ਕਹਿੰਦੇ ਦੁਰਲੱਭ ਚੀਜ਼ ਹੈ, ਇਸ ਗੱਲ ਨੂੰ ਪਛਾਣ ਲਓ। ਜਥਾ ਹੀ ਇਹ ਨੀ ਪਛਾਣਦੇ, ਐਵੇਂ ਸ਼ੀਸ਼ੇ ਦੇ ਸਾਹਮਣੇ ਖੜੇ ਹੋ ਕੇ ਆਪਣੇ ਆਪ ਨੂੰ ਕਹੀ ਜਾਂਦਾ ਮੈਂ ਇਹੋ ਜਿਹਾ ਇਹੋ ਜਿਹਾ, ਕੁਛ ਨਹੀਂ ਹੈ ਤੇਰਾ, ਇਹਦੇ ਉੱਤੇ ਮਾਣ ਨਾ ਕਰ, ਇਹਦੇ ਵਿੱਚ ਕੁਛ ਨਹੀਂ ਹੈ। ਵਿਸ਼ਟਾ ਅਸਤ ਰਗਤ ਪ੍ਰੇਟੇ ਜਾਮ, ਇਸ ਉੱਪਰਲੇ ਰਾਖਿਓ ਗ੍ਰਾਮ। ਇਹਦੇ ਵਿੱਚ ਜਿਹੜੀ ਅਸਲੀ ਚੀਜ਼ ਪਰਮਾਤਮਾ ਹੈ, ਆਤਮ ਹੈ, ਜਿਸ ਨੂੰ ਰਤਨ ਕਹਿੰਦੇ ਨੇ, ਹੀਰਾ ਕਹਿੰਦੇ ਨੇ, ਜਥੇ ਤੈਨੂੰ ਉਹਦੀ ਪਛਾਣ ਨਹੀਂ ਆਉਂਦੀ, ਤੂੰ ਇਹ ਜਨਮੇ ਬਿਰਥਾ ਗੁਆਰੇ। ਪਾਣੀ ਦਾ ਕਰ ਪੁੱਤਰਾ ਉੜੇ ਨਾ ਪਾਉਣ ਖੁੱਲੇ ਨੌ ਦੁਆਰਾ। ਐਵੇਂ ਪਾਣੀ ਦਾ ਇੱਕ ਪੁਤਲਾ ਜਿਹਾ ਬਣਨਾ ਸ਼ੁਰੂ ਹੋ ਗਿਆ ਤੇ ਇਹਦਾ ਸਾਹ ਨਹੀਂ ਖਤਮ ਹੁੰਦਾ, ਹਾਲਾਂਕਿ ਸਾਰੇ ਦੁਆਰੇ ਖੁੱਲੇ ਨੇ, ਅਜੇ ਬਣੇ ਵੀ ਨਹੀਂ ਹੈਗੇ, ਤਾਂ ਵੀ ਇਹਦੇ ਵਿੱਚ ਜਾਨ ਹੈ, ਜਿਉਂਦਾ ਫਿਰ ਅਗਨ ਕੁੰਡ ਵਿੱਚ ਰੱਖਿਆ ਹਨ, ਪਕਾਉਣ ਵਾਸਤੇ ਅੱਗ ਦੇ ਕੁੰਡ ਚ ਰੱਖਿਆ ਹੋਇਆ। ਅਗਨ ਕੁੰਡ ਵਿੱਚ ਰੱਖਿਆ ਹਨ ਤੇ ਉਹ ਸਾਫ਼ ਸੁਥਰਾ ਹੈ। ਕਹਿੰਦੇ ਨਰਕ ਘੋਰ ਮੈਂ ਉਧਰ ਮੁਜਾਰਾ, ਨੇਰ ਗਵਾਰ ਹੈ, ਕੋਈ ਰੋਸ਼ਨੀ ਨਹੀਂ, ਕੁਛ ਸੁਣਦਾ ਨਹੀਂ, ਤੇ ਪੇਟ ਦੇ ਵਿੱਚ ਰੱਖਿਆ ਹੋਇਆ। ਉੱਥੇ ਜਦ ਇਹਨੂੰ ਸੋਝੀ ਪਈ, ਇਹਨੂੰ ਇੱਕ ਚੀਜ਼ ਸੁਣੀ, ਆਵਾਜ਼ ਤਾਂ ਉੱਥੇ ਕੋਈ ਹੈ ਨਹੀਂ ਸੀ, ਨੌਵੇਂ ਦੁਆਰੇ ਬੰਦ ਸੀਗੇ ਇੱਥੇ, ਤੇ ਉਸ ਵੇਲੇ ਦਸਵਾਂ ਖੁੱਲ੍ਹਾ ਸੀਗਾ। ਅਜੇ ਬੰਦ ਕਰਨ ਵਾਸਤੇ ਮਾਇਆ ਦਾ ਅਸਰ ਨਹੀਂ ਸੀ ਪਿਆ, ਤੇ ਇਹਨੇ ਕੀ ਦੇਖਿਆ, ਸੁਖਨਾ ਨਾੜੀ ਦੇ ਅੰਦਰ ਧੁਨੀ ਆ ਰਹੀ ਹੈ ਕੋਈ ਬੜੀ ਮਿੱਠੀ। ਉਹ ਸ਼ਬਦ ਆ ਰਿਹਾ ਜਿਸ ਸ਼ਬਦ ਨੇ ਸਾਰੇ ਸੰਸਾਰ ਦੀ ਰਚਨਾ ਕੀਤੀ ਹੈ, ਜਿਹਨੂੰ ਸੋ ਸ਼ਬਦ ਕਹਿੰਦੇ ਨੇ। ਸਿੱਧਾਂ ਨੇ ਪੁੱਛਿਆ ਸੀ ਗੁਰੂ ਨਾਨਕ ਨੂੰ, ਕਹਿੰਦੇ ਜਦੋਂ ਕੁਛ ਵੀ ਨਹੀਂ ਸੀ ਹੁੰਦਾ, ਦੇਹੀ ਨਹੀਂ ਸੀ ਹੁੰਦੀ, ਆਕਾਰ ਨਹੀਂ ਸੀ ਹੁੰਦਾ, ਕੋਈ ਸੂਰਜ ਨਹੀਂ ਸੀ ਹੁੰਦਾ, ਚੰਦ ਨਹੀਂ ਸੀ ਹੁੰਦਾ, ਤਾਰਾ ਨਹੀਂ ਸੀ ਹੁੰਦਾ, ਪੌਣ ਨਹੀਂ, ਪਾਣੀ ਨਹੀਂ, ਬਸੰਤਰ ਨਹੀਂ, ਅੱਗ ਨਹੀਂ, ਆਕਾਸ਼ ਨਹੀਂ ਸੀ ਹੁੰਦਾ, ਕੋਈ ਸਮਾਂ ਨਹੀਂ ਸੀ ਹੁੰਦਾ, ਫਿਰ ਇਹ ਸ਼ਬਦ ਕਿੱਥੇ ਰਹਿੰਦਾ ਸੀ? ਸੋ ਸ਼ਬਦ ਕਾ ਕਹਾਂ ਵਾਸ ਕਥੀ ਵਾਲੇ, ਵੀ ਉਹ ਕਿੱਥੇ ਰਹਿੰਦਾ ਸੀ ਫਿਰ ਇਹ ਸ਼ਬਦ ਜਿਹੜਾ ਹੁਣ ਸਾਨੂੰ ਸੁਣਦਾ? ਮਹਾਰਾਜ ਕਹਿੰਦੇ ਉਹ ਤਾਂ ਸੁਣਨ ਅੰਤਰ ਵਾਸ ਲਿਆ, ਉਹ ਤਾਂ ਹੋਰ ਅਵਸਥਾ ਚ ਵਾਹਿਗੁਰੂ ਦੀ ਚ ਟਿਕਿਆ ਹੋਇਆ ਸੀ ਉਹ ਸ਼ਬਦ, ਜਿੱਥੇ ਹੁਕਮ ਟਿਕਿਆ ਹੋਇਆ ਸੀ ਉੱਥੇ ਹੀ ਸ਼ਬਦ ਟਿਕਿਆ ਹੋਇਆ ਸੀ। ਇਹ ਹੁਕਮ ਤੇ ਸ਼ਬਦ ਜਿਹੜੇ ਨੇ ਇਕੱਠੇ ਚੱਲਦੇ ਨੇ, ਦੋਏ ਇਹ ਦੋਏ ਕਿਰਿਆ ਕਰਦੇ। ਸ਼ਬਦ ਦੀ ਹੁੰਦੀ ਹੈ ਧੁਨ, ਹੁਕਮ ਆਪਣੀ ਕਿਰਿਆ ਕਰਨੀ ਸ਼ੁਰੂ ਕਰ ਦਿੰਦਾ, ਜਗਤ ਦਾ ਪਸਾਰਾ ਹੋ ਜਾਂਦਾ। ਹੁਕਮੀ ਹੋਵਨ ਆਕਾਰ, ਹੁਕਮ ਨਾ ਕਹਿਆ ਜਾਈ, ਹੁਕਮੀ ਹੋਵਨ ਜੀ, ਹੁਕਮ ਮਿਲਾ ਵਡਿਆਈ। ਆ ਜੀ ਜਿੰਨੇ ਨੇ ਸਾਰੇ ਹੁਕਮ ਦੀ ਕਿਰਿਆ ਚ ਹੋਏ ਨੇ, ਸ਼ਬਦ ਨੇ ਇਹ ਸਾਂਭ ਕੇ ਰੱਖੇ ਹੋਏ, ਇਕੱਠੇ ਹੀ ਚੱਲਦੇ ਹੈ। ਇਸ ਕਰਕੇ ਹੁਕਮ ਤੇ ਨਾਮ ਨੇੜੇ ਨੇੜੇ ਨੇ, ਬਹੁਤਾ ਦੂਰ ਨਹੀਂ, ਇੱਕ ਥਾਂ ਤਾਂ ਇੱਕੋ ਹੀ ਹੋ ਜਾਂਦੇ ਨੇ ਦੋਏ। ਸੋ ਉਹ ਸ਼ਬਦ ਸੁਣਦਾ ਜਿਹਨੂੰ ਨਾਮ ਕਹਿੰਦੇ ਨੇ, ਉੱਥੇ ਅਨੁਭਵ ਹੁੰਦਾ ਵੀ ਇੱਥੇ ਵਾਹਿਗੁਰੂ ਬਿਨਾਂ ਕੋਈ ਨਹੀਂ, ਇੱਕੋ ਹੀ ਆ ਸ਼ਬਦ ਹੈ। ਸ਼ਬਦ ਏ ਉਪਤ ਸ਼ਬਦ ਏ ਭਰਲੋ, ਇਹਦੇ ਨਾਲ ਉਤਪਤੀ ਹੁੰਦੀ ਹੈ, ਇਹਦੇ ਨਾਲ ਇਹ ਭਰਲੀ ਹੁੰਦੀ। ਇਹੀ ਸ਼ਬਦ ਸਾਰੇ ਘੱਟ ਘੱਟ 'ਚ ਸਮਾਇਆ ਹੋਇਆ ਹੁਣ ਵੀ ਹੈਗਾ ਸਾਡੇ, ਹਰੇਕ ਤੁਹਾਡੇ ਵੀ ਹੈ, ਸਭ ਦੇ ਅੰਦਰ ਹੈ। ਕਹਿੰਦੇ ਸਾਨੂੰ ਤਾਂ ਸੁਣਦਾ ਨਹੀਂ। ਮਹਾਰਾਜ ਕਹਿੰਦੇ ਵੀ ਤਾਂ ਨਹੀਂ ਸੁਣਦਾ, ਤੇਰਾ ਮਨ ਜਿਹੜਾ ਮਾਇਆ ਨੇ ਮੋਹ ਲਿਆ, ਤੂੰ ਮਾਇਆ ਦੇ ਧਾਰਨ ਕਰਨ ਵਾਲਾ ਬਣ ਗਿਆ, ਨਾਮ ਧਾਰੀ ਨਹੀਂ ਰਿਹਾ, ਮਾਇਆ ਧਾਰੀ ਬਣ ਗਿਆ। ਜੇ ਤੂੰ ਨਾਮ ਧਾਰੀ ਰਹਿੰਦਾ ਤੈਨੂੰ ਇਹ ਸ਼ਬਦ ਸੁਣ ਜਾਣਾ ਸੀ, ਤੂੰ ਮਾਇਆਧਾਰੀ ਬਣ ਗਿਆ। ਮਾਇਆਧਾਰੀ ਹੋਣ ਦੇ ਨਾਲ ਤੇਰੀਆਂ ਦੇਵ ਅੱਖਾਂ ਨੀਆਂ ਹੋ ਗਈਆਂ, ਦੇਵ ਕੰਨ ਤੇਰੇ ਬੋਲੇ ਹੋ ਗਏ। ਉਹ ਬੋਲੇ ਹੋਣ ਨਾਲ ਬਾਹਰਲੇ ਕੰਨ ਜਦ ਖੁੱਲੇ ਤੇ ਬਾਹਰਲੇ ਨੇਤਰ ਖੁੱਲੇ, ਇੱਥੇ ਰੌਲਾ ਘਚੋਲਾ ਮਚਿਆ ਪਿਆ, ਇੱਥੇ ਕੋਈ ਆਪਣਾ ਕੋਈ ਬਗਾਨਾ ਰੋਜ਼ ਹੋ ਜਾਂਦਾ, ਰੌਲੇ 'ਚ ਰਲ ਗਿਆ, ਉਹਦੇ 'ਚ ਗੁਆਚ ਗਿਆ। ਮਾਇਆਧਾਰੀ ਆ ਤੰਨਾ ਬੋਲਾ, ਸ਼ਬਦ ਨਾ ਸੁਣੀ ਬਰੌਲ ਘਚੋਲਾ, ਹੁਣ ਉਹ ਸ਼ਬਦ ਸੁਣਦਾ ਨਹੀਂ, ਰੌਲਾ ਘਚੋਲਾ ਮਚਿਆ ਪਿਆ। ਲੇਕਿਨ ਜਦ ਮਾਂ ਦੇ ਪੇਟ ਸੀ ਉਸ ਵੇਲੇ ਉਹ ਸ਼ਬਦ ਸੁਣਦਾ ਸੀ। ਅਗਨ ਕੁੰਡ ਵਿੱਚ ਰੱਖਿਆ ਨੇ ਨਰਕ ਘੋਰ ਮੈਂ ਉਧਰ ਮੁਜਾਰਾ, ਕਰੇ ਉਰਦ ਤਪ ਗਰਭ ਵਿੱਚ, ਕਹਿੰਦੇ ਉੱਥੇ ਪੁੱਠਾ ਲੜਕ ਕੇ ਤਪ ਕਰਦਾ ਸੀ, ਤਪੱਸਿਆ ਸੀ, ਦੁੱਖ ਸਹਿ ਰਿਹਾ ਸੀ, ਪਰ ਜਿਵੇਂ ਕਲੋਰੋਫਾਰਮ ਸੰਘਾ ਦੇਈਏ ਦੁੱਖ ਨਹੀਂ ਲੱਗਦਾ, ਐਸੇ ਤਰ੍ਹਾਂ ਦੇ ਨਾਲ ਉਹ ਸ਼ਬਦ ਦੀ ਧੁਨੀ 'ਚ ਇੰਨਾ ਮਸਤ ਹੋਇਆ ਸੀ, ਇਹਨੂੰ ਸਾਰਾ ਦੁੱਖ ਭੁੱਲਿਆ ਹੋਇਆ ਸੀ। ਚਸਾ ਨਾ ਵਿਛੜੇ ਸਿਰਜਣਹਾਰਾ ਇਹ